नाम कर्ता पुरुष निर्भो निर्वैर अकाल मूरत अजुनी सैभं गुर प्रसाद जप आद सच जुगाद सच है पी सच नानक होसी पी सच सिमरं सोई पुरख अचल अबनासी जिस सिमरत दुर्मत मल नासी सतगुर चरण कवल रिद तारं गुर अर्जन गुण सहज विचारं सतनाम आखे गुरु जियो बिलावल महला पंजवा सहज समाद आनंद सुख पूरे गुर दीन सदा सहाय संग प्रभ अमृत गुण चीन सहज समाद आनंद सुख पूरे गुर दीन सदा सहाय संग प्रभ अमृत गुण चीन रहा जय जयकार जगतर मैं लोचैं सब जिया सो प्रसन्न पै सतगुर प्रभु कछ बिघन न थिया जाका अंग दयाल प्रभु ताके सब दास सदा सदा वडियाईयां नानक गुर पास जाका अंग दयाल प्रभ ताके सब दास सदा सदा वडियाईयां नानक गुर पास वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी अंदर जुड़ बैठे गुरमुख प्यारे सतसंगी जनों आसा जी दीवार दे शब्द कीर्तन आप जी सरवण कर रहे सी सत्कार योग भाई साहब भाई प्रेम सिंह जी बंधु दिल्ली वाले जिन्हां ते सतगुरां दी बहुत वड्डी कृपालता है राग विद्या भी सतगुरां ने बख्शिश कीती मिठी प्यारी आवाज ਸਤਿਗੁਰੂ ਮਿਹਰ ਕਰਕੇ ਆਪਣੇ ਦਰ ਘਰ ਨਾਲ ਜੋੜ ਕੇ ਕੀਰਤਨ ਕਰਵਾਉਂਦੇ ਰਹਿਣ ਅਤੇ ਅਸੀਂ ਆਨੰਦ ਮਾਣਦੇ ਰਹੀਏ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਹੁਕਮ ਬਖਸ਼ਿਆ ਹੈ ਉਹ ਹੈ 807 ਅਤੇ 8 ਅੰਗ 'ਤੇ ਰਾਗ ਬਿਲਾਵਲ ਹੈ ਅਤੇ ਸ਼ਬਦ ਦੇ ਕਰਤਾ ਜੀ ਹਨ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ। ਅੱਜ ਫਿਰ ਮੇਰੇ ਸਤਿਗੁਰਾਂ ਨੇ ਪੂਰੇ ਗੁਰੂ ਦੀ ਵਡਿਆਈ ਕੀਤੀ ਹੈ ਭਾਈ, ਜਿਨ੍ਹਾਂ ਨੂੰ ਸਮਰੱਥ ਪੂਰਾ ਗੁਰੂ ਮਿਲ ਜਾਵੇ ਉਹਨਾਂ ਦੀ ਝੋਲੀ ਅੰਦਰ ਸਤਿਗੁਰੂ ਕਿੰਨੀਆਂ ਬਰਕਤਾਂ ਰਹਿਮਤਾਂ ਲਬਾਲਬ ਭਰਪੂਰ ਕਰ ਦਿੰਦੇ ਹਨ। ਅਤੇ ਜਦੋਂ ਬਰਕਤਾਂ ਦੱਸਣ ਲੱਗੇ ਤਾਂ ਸਤਿਗੁਰੂ ਇਹਨਾਂ ਗੱਲ ਨੂੰ ਵਿਸ਼ਾਲ ਲੈ ਗਏ, ਆਪਾਂ ਕਦੇ ਸੋਚ ਵੀ ਨਹੀਂ ਸਕਦੇ। ਸਤਿਗੁਰੂ ਜੀ ਆਖਦੇ ਨੇ ਜਦੋਂ ਕੋਈ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਦਾ ਏ ਤਾਂ ਉਸ ਦਾ ਆਦਰ ਸਤਿਕਾਰ ਦੋ ਚਾਰ ਘਰ ਦੇ ਮੈਂਬਰ ਨਹੀਂ ਫਿਰ ਕਰਨਗੇ, ਉਹਦਾ ਅਦਬ ਸਤਿਕਾਰ ਇੱਕ ਸ਼ਹਿਰ ਦੇ ਕੋਈ 10-20 ਹਜ਼ਾਰ ਆਦਮੀ ਉਹਦਾ ਆਦਰ ਨਹੀਂ ਕਰੇਗਾ, ਇੱਕ ਦੇਸ਼ ਨਹੀਂ ਕਰੇਗਾ। ਅੱਜ ਗੁਰੂ ਪਿਤਾ ਜੀ ਨੇ ਦਰਸਾਇਆ ਸਾਰਾ ਜਗਤ ਹੀ ਉਸ ਦੀ ਉਸਤਤ ਅਤੇ ਆਦਰ ਵਿੱਚ ਖਲੋਏਗਾ, ਅਤੇ ਕੇਵਲ ਦਿਲੋਂ ਆਦਰ ਨਹੀਂ ਕਰਦਾ, ਜਿਨ੍ਹਾਂ ਨੂੰ ਸਤਿਗੁਰੂ ਆਪਣੇ ਘਰ ਨਾਲ ਜੋੜ ਲੈਣ ਉਹਨਾਂ ਦੇ ਦਰਸ਼ਨ ਕਰਨ ਲਈ ਸਾਰਾ ਜਗਤ ਉਤਾਵਲਾ ਹੁੰਦਾ ਹੈ ਵੀ ਸਾਨੂੰ ਦਰਸ਼ਨ ਹੋ ਜਾਣ। ਇਹ ਅੱਜ ਦੇ ਹੁਕਮਨਾਮੇ ਦਾ ਸਾਰ ਹੈ, ਤੱਤ ਸਾਰ ਹੈ। ਪਰ ਤੁਸੀਂ ਵੇਖੋਗੇ ਸਤਿਗੁਰਾਂ ਦੇ ਚਰਨਾਂ ਅੰਦਰ ਬੇਅੰਤ ਸੰਗਤਾਂ ਆਉਂਦੀਆਂ ਨੇ, ਹਰ ਕਿਸੇ ਦੇ ਦਿਲ ਦੇ ਅੰਦਰ ਕਿੰਨੀ ਕੁ ਭਾਵਨਾ ਇਹ ਕੇਵਲ ਉਹ ਆਪ ਜਾਣਦੇ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਓ, 24 ਘੰਟੇ ਗੁਰੂ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਸਤਿਸੰਗਿਓ, ਗੁਰਦੁਆਰਾ ਸੀਸਗੰਜ ਸਾਹਿਬ ਚਲੇ ਜਾਓ ਦਿੱਲੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ ਬੰਗਲਾ ਸਾਹਿਬ ਚਲੇ ਜਾਓ। ਮੇਰੇ ਕਹਿਣ ਤੋਂ ਮੁਰਾਦ ਇੱਕ ਨਹੀਂ, ਦੇਸ਼ ਪ੍ਰਦੇਸ਼ ਅੰਦਰ ਬੇਅੰਤ ਗੁਰੂ ਘਰ ਹਨ ਅਤੇ ਹਰ ਗੁਰੂ ਘਰ ਦੇ ਅੰਦਰ ਕਿਧਰੇ ਬਹੁਤਾ ਕਿਧਰੇ ਛੋੜਾ ਸੰਗਤਾਂ ਦਾ ਇਕੱਠ ਹੋ ਰਿਹਾ ਹੈ। ਪਰ ਸਵਾਲ ਇਹ ਹੈ ਜੋ ਕਿਸੇ ਨੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੂੰ ਕੀਤਾ ਸੀ, ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ। ਪੁੱਛਿਆ ਗਿਆ, ਭਾਈ ਗੁਰਦਾਸ ਸਾਹਿਬ ਜੀਓ, ਅਸੰਖਾਂ ਕੀ ਸੰਗਤਾਂ ਸਤਿਗੁਰੂ ਪੂਰੇ ਦੇ ਚਰਨਾਂ 'ਚ ਪਹੁੰਚਦੀਆਂ ਨੇ, ਪਰ ਹਰ ਕਿਸੇ ਨੂੰ ਇੰਨਾ ਆਦਰ ਗੁਰੂ ਦਵਾਉਂਦਾ ਏ ਜਿੰਨਾ ਸਤਿਗੁਰਾਂ ਨੇ ਹੁਣੇ ਬਿਆਨ ਕੀਤਾ ਏ ਵੀ ਸਾਰਾ ਜਗਤ ਹੀ ਉਹਦੀ ਉਸਤਤ ਕਰਦਾ ਏ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਸ਼ਬਦ ਵਰਤਿਆ ਵੀ ਉਹਦੀ ਉਸਤਤ ਕਰਦਾ ਏ, ਉਹਦੇ ਦਰਸ਼ਨਾਂ ਨੂੰ ਲੋਚਦੇ ਨੇ, ਆਖਦੇ ਨੇ ਚਰਨ ਪਾ ਦਿਓ ਘਰਾਂ ਅੰਦਰ, ਜਾਂ ਪਿਆਰਿਓ ਉਹਨਾਂ ਦੇ ਦਰਸ਼ਨ ਕਰਨ ਲਈ ਉਤਾਵਲੇ ਰਹਿੰਦੇ ਨੇ ਦਿਨ ਰਾਤ ਰੱਬ ਕੋਲ ਅਰਦਾਸਾਂ ਕਰ ਕਰਕੇ ਮੰਗਦੇ ਨੇ ਭਈ ਆਪਣੇ ਬਖਸ਼ਿਆਂ ਦੇ ਦਰਸ਼ਨ ਕਰਾਓ। ਆਖਿਰਕਾਰ ਇਹ ਅਵਸਥਾ ਸਾਰਿਆਂ ਦੀ ਬਣਦੀ ਕਿ ਕਿਸ ਵਿਰਲੇ ਦੇ ਬੇਅੰਤ ਸੰਗਤਾਂ ਆਉਂਦੀਆਂ ਨੇ, ਅਤੇ ਜੇਕਰ ਇਹ ਗੱਲ ਸੱਚੀ ਏ ਤਾਂ ਸਾਰਿਆਂ ਨੂੰ ਤਾਂ ਇੰਨਾ ਆਦਰ ਮਿਲਦਾ ਨਹੀਂ, ਸਾਰਿਆਂ ਦੇ ਤਾਂ ਦਰਸ਼ਨ ਕਰਨ ਲਈ ਲੋਕ ਉਤਾਵਲੇ ਨਹੀਂ ਹੁੰਦੇ। ਇਹ ਕਹਾਣੀ ਜ਼ਰਾ ਸਮਝਾਓ। ਅਤੇ ਭਾਈ ਗੁਰਦਾਸ ਸਾਹਿਬ ਜੀ ਦਾ ਸੁਭਾਅ ਏ, ਉਹਨਾਂ ਦੇ ਅੰਦਰ ਰੋਮ ਰੋਮ ਅੰਦਰ ਇਹ ਪਿਆਰ ਭਰਿਆ ਏ, ਸਾਹਿਬਾਂ ਦੇ ਘਰ ਦਾ ਕੋਈ ਸਵਾਲ ਉਹਨਾਂ ਨੂੰ ਪੁੱਛ ਲਓ ਡੂੰਘੇ ਤੋਂ ਡੂੰਘਾ ਆਤਮਕ ਤੌਰ 'ਤੇ ਪਿਆਰੇ ਉਹਦਾ ਹੀ ਜਵਾਬ ਇਹੋ ਜਿਹੇ ਪਿਆਰੇ ਢੰਗ ਨਾਲ ਦਿੰਦੇ, 3 ਦਲੀਲਾਂ ਦੇ ਕੇ ਅਗਲੇ ਦੇ ਅੰਦਰ ਉਹ ਗੱਲ ਸੱਚ ਕਰਕੇ ਰੱਖ ਦਿੰਦੇ। ਭਾਈ ਸਾਹਿਬ ਜੀ ਬਚਨ ਕਰਦੇ ਕਹਿੰਦੇ, ਤੁਸੀਂ ਵੇਖਿਆ ਹੋਏਗਾ ਬਨਸਪਤੀ ਦੇ ਦਰਖਤ ਬਹੁਤ ਤੁਸੀਂ ਵਿਸ਼ਾਲ ਦੇਖਦੇ ਹੋ, ਹਜ਼ਾਰਾਂ ਰੁੱਖ ਖੜ੍ਹੇ ਨੇ, ਪਰ ਸਾਰੇ ਰੁੱਖਾਂ 'ਤੇ ਪੰਛੀ ਨਹੀਂ ਬੈਠਦੇ। ਕਹਿਣ ਲੱਗੇ, ਜਿਨ੍ਹਾਂ ਦਰਖਤਾਂ ਨੂੰ ਕਾਦਰ ਦੀ ਕੁਦਰਤ ਨੇ ਮਿੱਠੇ ਫਲ ਲਾਏ ਨੇ ਨਾ, ਉਹਨਾਂ ਫਲਾਂ ਨੂੰ ਖਾਣ ਵਾਸਤੇ ਪੰਛੀ ਕੇਵਲ ਉਹਨਾਂ ਦਰਖਤਾਂ 'ਤੇ ਬੈਠਣਗੇ ਜਿਨ੍ਹਾਂ ਨੂੰ ਮਿੱਠੇ ਫਲ ਲੱਗਦੇ ਨੇ, ਜਿਨ੍ਹਾਂ ਨੂੰ ਮਿੱਠੇ ਫਲ ਨਹੀਂ ਲੱਗੇ ਉਹਨਾਂ 'ਤੇ ਇਹ ਪੰਛੀ ਪਿਆਰਿਓ ਦੌੜ ਦੌੜ ਕੇ ਨਹੀਂ ਆਉਣਗੇ। ਠੀਕ ਹੈ, ਰਹਿਣ ਬਸੇਰਾ ਕਰਨ ਲਈ ਕਿਸੇ ਹੋਰ ਦਰਖਤ 'ਤੇ ਆਲਣਾ ਬਣਾ ਲੈਣਗੇ, ਪਰ ਉਹਦੇ ਚਾਰ ਚਪੇਰੇ ਕਦੇ ਝੁਰਮਟ ਨਹੀਂ ਪਾਉਣਗੇ। ਕਿਉਂ? ਉਹਨਾਂ ਦਰਖਤਾਂ ਦੇ ਕੋਲ ਉਹ ਮਿੱਠਾ ਫਲ ਨਹੀਂ। ਕਹਿੰਦੇ, ਜੈਸੇ ਤੋ ਸਫਲ ਬਨ ਵਿਖੇ ਬਿਰਖਾ ਬਿਬਿਦ ਜਾਕੋ ਫਲ ਮਿੱਠੋ ਪੰਛੀ ਤਾਕੇ ਲੱਗ ਚੱਲ ਆਵੇ। ਜਿਨ੍ਹਾਂ ਦਰਖਤਾਂ ਨੂੰ ਮਿੱਠੇ ਫਲ ਲੱਗ ਜਾਣ, ਪੰਛੀ ਹਮੇਸ਼ਾ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਨੇ। ਆਖਦੇ, ਜੈਸੇ ਤੋ ਜਲਦ ਮਦ ਬਸਤ ਨਿਰੰਤਰ ਜੰਤ ਖੁਰੇ। ਕਿੰਨੇ ਕੋ ਜੀਵ ਜੰਤੂ ਪਾਣੀ ਵਿੱਚ ਵੱਸਦੇ ਨੇ, ਉਹਨਾਂ ਦਾ ਕੋਈ ਪਾਰ ਆਵਾਰ ਨਹੀਂ। ਪਰ ਪਿਆਰਿਓ, ਹੰਸਾਂ ਨੇ ਕੇਵਲ ਉਸ ਪਾਣੀ ਵਿੱਚ ਜਾ ਕੇ ਆਪਣੀ ਚੁੰਝ ਪਾਣੀ ਜਿੱਥੇ ਉਹਨਾਂ ਨੂੰ ਮੋਤੀ ਮਿਲਣ। ਜੈਸੇ ਤੋ ਜਲਦ ਮਦ ਬਸਤ ਅਨੰਤ ਜੰਤ ਪਰ ਮੁਕਤਾ ਅਮੋਲ ਹੰਸ ਤਾਮ ਐ ਖੋਜ ਖਾਤ ਕਹਿ। ਸਤਸੰਗਿਓ, ਜਿਹਦੇ ਵਿੱਚ ਉਹ ਮੋਤੀ ਖੋਣਗੇ, ਹੰਸ ਕੇਵਲ ਉਹਨਾਂ ਪਾਣੀ ਦੇ ਕੰਢਿਆਂ 'ਤੇ ਆਉਣਗੇ, ਹੋਰ ਸਾਰੇ ਪਾਣੀ 'ਤੇ ਨਹੀਂ। ਜੇ ਹੰਸ ਆ ਕੇ ਬੈਠਦੇ, ਕਦੀ ਦਰਿਆਵਾਂ 'ਤੇ ਹੰਸ ਤੱਕੇ ਦੇ ਸਾਧ ਸੰਗਤ, ਕਦੇ ਨਦੀਆਂ 'ਤੇ ਕਿਨਾਰਿਆਂ 'ਤੇ ਹੰਸ ਨਹੀਂ ਵੇਖੋਗੇ। ਮਾਨ ਸਰੋਵਰ ਜਿਸ ਪਾਣੀ ਦੇ ਅੰਦਰ ਮੋਤੀ ਕਰਨ, ਉੱਥੇ ਹੰਸ ਆਪਣੇ ਆਪ ਆਉਣਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਨ੍ਹਾਂ ਦਰਖਤਾਂ ਨੂੰ ਮਿੱਠੇ ਫਲ ਅੱਗੇ ਪੰਛੀ ਆਪਣੇ ਆਪ ਚੱਲ ਕੇ ਆਉਂਦੇ ਨੇ। ਪਹਾੜ ਪੱਥਰਾਂ ਨਾਲ ਭਰੇ ਪਏ ਨੇ, ਪਰ ਜਿਨ੍ਹਾਂ ਪਹਾੜਾਂ ਦੇ ਅੰਦਰ ਖੀਰੇ ਖੁਆਉਣ ਖੋਜੀ ਲੋਕ, ਉਸੇ ਕੋਲ ਹੀ ਉਚੇਚੇ ਚੱਲ ਕੇ ਆਉਂਦੇ, ਉਹਦੀ ਰੱਖਿਆ ਦਾ ਪ੍ਰਬੰਧ ਕਰਦੇ, ਉਹਨਾਂ ਨੂੰ ਪ੍ਰਾਪਤ ਕਰਨ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਕਹਿਣ ਲੱਗੇ, ਕੋਈ ਖੋਜੀ ਆਦਮੀ ਉਹਨਾਂ ਪਹਾੜਾਂ ਕੋਲ ਜਾਏਗਾ ਜਿਨ੍ਹਾਂ ਦੇ ਅੰਦਰ ਜਾਂ ਪਾਰਸ ਜਾਂ ਕੋਈ ਕੀੜੇ ਪਏ ਨੇ ਮੋਤੀ ਲੈਣ ਲਈ। ਹੰਸ ਕਹਿੰਦੇ, ਉੱਥੇ ਜਾਣਗੇ ਜਿੱਥੇ ਮੋਤੀ ਨੇ, ਪੰਛੀ ਜਿੱਥੇ ਮਿੱਠੇ ਫਲ ਨੇ। ਇਸੇ ਤਰ੍ਹਾਂ ਕਹਿੰਦੇ, ਤੈਸੇ ਗੁਰਚਰਨ ਸ਼ਰਨ ਆਵਤ ਹੈ ਅਨੰਤ ਸਿੱਖ। ਆ ਸਤਿਗੁਰਾਂ ਜੀ ਦੇ ਘਰ ਅੰਦਰ ਅਨੇਕਾਂ ਹੀ ਸਿੱਖ ਆਉਂਦੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਜਦੇ ਕਰਨ, ਆਪਣੀ ਭਾਵਨਾ ਲੈ ਕੇ। ਪਰ ਯਾਦ ਰੱਖਣਾ, ਜਾਮੈ ਗੁਰ ਗਿਆਨ ਲੋਕ ਤਾਕੇ ਲਪਟਾਤ ਕੈ। ਜਿਨ੍ਹਾਂ ਨੇ ਆਪਣੇ ਅੰਦਰ ਗੁਰੂ ਦੇ ਗਿਆਨ ਨੂੰ ਪੈਦਾ ਕਰ ਲਿਆ ਕੈ, ਜਿਨ੍ਹਾਂ ਨੇ ਆਪਣੇ ਅੰਦਰ ਗੁਰੂ ਕੇ ਸ਼ਬਦ ਦਾ ਵਾਸਾ ਕਰ ਲਿਆ ਏ, ਸਾਰਾ ਜਹਾਨ ਕੇਵਲ ਉਹਨਾਂ ਨੂੰ ਲੱਭਦਾ ਫਿਰਦਾ ਅਤੇ ਦਰਸ਼ਨ ਚਾਹੁੰਦਾ ਹੈ। ਅਤੇ ਪਿਆਰਿਓ, ਸਤਿਗੁਰੂ ਕਹਿੰਦੇ, ਨਿਰਾਸ਼ ਨਹੀਂ ਹੋਣਾ। ਆਖਿਰਕਾਰ ਜਿਨ੍ਹਾਂ ਨੇ ਆਪਣੇ ਅੰਦਰ ਗੁਰੂ ਸ਼ਬਦ ਨੂੰ ਸਾਖਿਆਤ ਕੀਤਾ, ਪ੍ਰਗਟ ਕੀਤਾ ਏ, ਉਹ ਕੋਈ ਦੋ ਚਾਰ ਦਿਨਾਂ ਵਿੱਚ ਤਾਂ ਹੋ ਨਹੀਂ ਗਿਆ, ਜਾਂ ਉਹ ਘਰੋਂ ਕਰਕੇ ਨਹੀਂ ਆਏ, ਜਾਂ ਸਤਿਗੁਰੂ ਜੀ ਦੇ ਘਰ ਅੰਦਰ ਆ ਕੇ ਦੋ ਚਾਰ ਦਿਨ ਦੀ ਕਮਾਈ ਨਾਲ ਨਹੀਂ। ਉਹ ਵੀ ਇਸੇ ਤਰ੍ਹਾਂ ਆਪ ਜੀਆਂ ਦੇ ਨਿਆਈ, ਰੋਜ਼ ਗੁਰੂ ਕਾ ਸ਼ਬਦ ਜਪਦੇ ਜਪਦੇ, ਰੋਜ਼ ਗੁਰੂ ਚਰਨਾਂ ਦੀ ਧੂੜੀ ਲੈਂਦੇ, ਰੋਜ਼ ਸਮਰਾ 'ਚ ਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਕਰਦੇ, ਇੱਕ ਦਿਨ ਆਉਂਦਾ ਏ ਜਦੋਂ ਉਹਨਾਂ ਦੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ, ਫਿਰ ਜ਼ਮਾਨਾ ਉਹਨਾਂ ਦੀ ਉਸਤਤ ਕਰਦਾ ਏ। ਪਿਆਰਿਓ, ਜਿਵੇਂ ਆਪ ਜੀ ਵੇਖਦੇ ਹੋ, ਜਦੋਂ ਕੋਈ ਬੱਚਾ ਸਕੂਲ ਅਤੇ ਕਾਲਜ ਯੂਨੀਵਰਸਿਟੀ ਪੜ੍ਹਦਾ ਹੈ, ਪਹਿਲਾਂ 12 ਸਾਲ ਗਾਲਾ ਸਕੂਲ ਅੰਦਰ, ਉਸ ਤੋਂ ਬਾਅਦ ਕੋਈ ਨਾ ਕੋਈ ਕੋਰਸ ਲੈ ਕੇ, ਕੋਈ 2 ਸਾਲ, ਕੋਈ 4 ਸਾਲ ਦਾ, ਕੋਈ 6 ਦਾ, ਕੋਈ 8 ਦਾ, ਜਦੋਂ ਪੜ੍ਹਦਾ ਏ। ਪਿਆਰਿਓ, ਜੇ ਕੋਈ ਚਾਹਵੇ ਬੱਚਾ, ਮੈਂ ਪਹਿਲੀ ਕਲਾਸ ਵਿੱਚ ਪੜ੍ਹਦਾ ਵਾਂ ਅਤੇ ਜਿਹਨੇ ਪੜ੍ਹਾਈ ਪੂਰੀ ਕਰਕੇ ਨੌਕਰੀ ਲੈ ਲਈ, ਉਹ ਕਵੇ ਵੀ ਉਹਦੇ ਮੁਕਾਬਲੇ 'ਤੇ ਮੈਨੂੰ ਵੀ ਵਕਤ ਦੀ ਹਕੂਮਤ ਜਾਂ ਕੋਈ ਫੈਕਟਰੀ ਦਾ ਮਾਲਕ ਉਹਨੇ ਪੈਸੇ ਦੇ, ਇਹ ਗੱਲ ਹੀ ਨਾ ਬਣਦੀ। ਕਿਉਂ? ਉਹਨੇ ਉਹ ਵਿੱਦਿਆ ਦਾ ਕੋਰਸ ਪੂਰਾ ਕਰ ਲਿਆ ਏ, ਪਰ ਤੂੰ ਉਸ ਕੋਰਸ ਨੂੰ ਪੂਰਾ ਕਰਨ ਲਈ ਅਜੇ ਤੁਰਿਆ ਹੈ। ਜਦੋਂ ਕੋਈ ਕੋਰਸ ਕਰੀਦਾ ਹੈ, ਪੈਸਾ ਉਦੋਂ ਨਹੀਂ ਮਿਲਦਾ ਜਦੋਂ ਕੋਰਸ ਹੋ ਜਾਵੇ, ਪੈਸੇ ਉਦੋਂ ਮਿਲਦੇ ਕਾਨ ਜਦੋਂ ਸਿੱਖ ਗੁਰੂ ਸ਼ਬਦ ਨੂੰ ਕਿਰਦੇ ਅੰਦਰ ਵਸਾਉਣ ਲਈ ਕਮਾਈਆਂ ਕਰਦਾ ਏ। ਸਤਸੰਗਿਓ, ਉਦੋਂ ਸਾਰੇ ਜਹਾਨ ਕੋਲ ਆਦਰ ਨਹੀਂ ਮਿਲਦਾ ਜਦੋਂ ਇਹ ਅੰਦਰ ਵਸਾ ਲਏਗਾ ਉਸ ਦਿਨ ਸਾਰਾ ਜਖਾਨ ਆਦਰ ਕਰੇਗਾ। ਹਾਂ ਇਹ ਵੈਸੇ ਮੇਰੇ ਸਤਿਗੁਰੂ ਦੀ ਵਡਿਆਈ ਹੈ, ਇਸ ਕਦਮ 'ਤੇ ਨਾ ਸਤਿਗੁਰੂ ਜੀ ਦੇ ਚਰਨਾਂ ਵੱਲ ਅਜੇ 2-4 ਕਦਮ ਪੁੱਟੋ, ਕੁਝ ਲੋਕ ਉਦੋਂ ਹੀ ਸਤਿਗੁਰੂ ਤੁਹਾਡੀ ਉਸਤਤ ਵੱਲ ਤੋਰ ਦਿੰਦੇ ਨੇ। ਵੇਖ ਸਕਦੇ ਹੋ ਭਈ ਇਹਦੇ ਇਸ ਰਾਹ 'ਤੇ ਤੁਰਿਆ ਜਮਾਨਾ ਸਾਡੀ ਮਦਦ ਜਾਂ ਵਾਹਿਗੁਰੂ ਆਦਰ ਕਰੇਗਾ ਕਿ ਨਹੀਂ। ਜਿੰਨੇ ਅਸੀਂ ਕਦਮ ਪੁੱਟਦੇ ਹਾਂ ਉਦੋਂ ਹੀ ਸਤਿਗੁਰੂ ਸ਼ੁਰੂ ਕਰ ਦਿੰਦੇ ਨੇ। ਜਦੋਂ ਹੀ ਤੁਸੀਂ ਕੇਸ ਰੱਖਦੇ ਹੋ, ਅੰਮ੍ਰਿਤ ਧਾਰੀ ਹੁੰਦੇ ਹੋ, ਪਾਠ ਸ਼ੁਰੂ ਕਰਦੇ ਹੋ ਜਾਂ ਸਾਧ ਸੰਗਤ ਸੇਵਾ ਵਿੱਚ 2-4 ਘੰਟੇ ਲਾਉਂਦੇ ਹੋ ਜਾਂ ਰੋਜ਼ ਪਾਠ ਕਰਦੇ ਹੋ, ਉਦੋਂ ਹੀ ਜਿਹੜੇ ਜਿਹੜੇ ਸੱਜਣਾਂ ਨੂੰ ਪਤਾ ਲੱਗਦਾ ਉਹ ਤੁਹਾਨੂੰ ਆਦਰ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਇਸ ਬੰਦੇ 'ਤੇ ਭਰੋਸਾ ਕਰਦਾ ਵਾ, ਇਹ ਬੰਦਾ ਰੱਬ ਨੂੰ ਚੇਤਾ ਕਰਨ ਵਾਲਾ ਏ, ਉਦੋਂ ਹੀ ਕੁਝ ਲੋਕ ਤੁਹਾਡੇ ਆਦਰ ਵਿੱਚ ਖਲੋ ਜਾਣਗੇ। ਅਜੇ ਤੁਸੀਂ ਤੁਰੇ ਹੋ 4 ਕਦਮ, ਸਾਹਿਬ ਕਹਿੰਦੇ ਜਦੋਂ ਮੰਜ਼ਿਲ 'ਤੇ ਪਹੁੰਚ ਗਏ ਉਦੋਂ ਪੂਰਾ ਜਮਾਨਾ ਤੁਹਾਡਾ ਆਦਰ ਵੀ ਕਰੇਗਾ, ਦੀਦਾਰ ਕਰਨ ਵਾਸਤੇ ਉਤਾਵਲਾ ਹੋਏਗਾ। ਕਿਉਂ ਹੋਏਗਾ? ਜਰਾ ਇਹ ਵੀ ਗੱਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ 'ਚ ਬੈਠਿਆਂ 'ਤੇ ਜ਼ਰੂਰ ਇਹ ਵਿਚਾਰਨੀ ਹੈ। ਸਤਿਗੁਰੂ ਜੀ ਆਖਦੇ ਨੇ ਅੱਜ ਤੱਕ ਜਿਹਨੂੰ ਵੀ ਸਤਿਗੁਰੂ ਪਰਮੇਸ਼ਰ ਨੇ ਬਖਸ਼ਿਆ ਹੈ ਉਹਨੂੰ ਬਖਸ਼ਣ ਲਈ ਪਹਿਲਾਂ ਆਪਣੇ ਬਖਸ਼ਿਆਂ ਦਾ ਮਿਲਾਪ ਕਰਵਾਉਂਦਾ ਹੈ। ਜੇ ਉਹਦੇ ਬਖਸ਼ੇ ਕੋਈ ਮੰਜ਼ਿਲ 'ਤੇ ਪਹੁੰਚਿਆਂ ਦੀ ਸਤਸੰਗਿਓ ਸੰਗਤ ਮਿਲੇਗੀ ਤਾਂ ਉਹ ਵਾਹਿਗੁਰੂ ਵੀ ਬਖਸ਼ੇਗਾ। ਤਾਂ ਹੀ ਤਾਂ ਅਰਦਾਸ ਵਿੱਚ ਰੋਜ਼ ਮੰਗਦੇ ਹਾਂ ਸਹੀ ਗੁਰਮੁਖ ਪਿਆਰ ਇਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨਾ ਖਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਖੀ ਵਿਸਰਿਆ। ਮੈਨੂੰ ਉਹਨਾਂ ਦੀ ਸ਼ਰਣ ਦੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਕਦੇ ਰੱਬ ਭੁੱਲਿਆ ਨਹੀਂ। ਭਾਈ ਵੀਰ ਸਿੰਘ ਜੀ ਤਾਂ ਲਿਖਦੇ ਨੇ ਸਤਸੰਗੀ ਜਨੋ ਜਿਹੜੇ ਸਿੱਖ ਦਾ ਭਲਾ ਹੋਣਾ ਹੀ ਨਾ ਉਹਨੂੰ ਗੁਰੂ ਕੇ ਪਿਆਰਿਓ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਹੈ। ਇੱਕ ਸਮਰਾ 'ਚ ਗੁਰੂ ਵਾਲਾ ਉਹ ਹੋਵੇ, ਦੂਸਰਾ ਉਹ ਨਾਮ ਸਿਮਰਨ ਕਰੇ, ਅਤੇ ਤੀਸਰਾ ਬੰਦਗੀ ਕਰਨ ਵਾਲਿਆਂ ਦੀ ਉਹ ਸਤ ਸੰਗਤ ਜ਼ਰੂਰ ਕਰੇ, ਕਿਉਂਕਿ ਤਿੰਨਾਂ ਦਾ ਆਪਸ ਵਿੱਚ ਮੇਲ ਹੈ। ਸਤਸੰਗੀ ਉਹ ਵੇਖਦੇ ਹੋ ਨਾ ਪਾਠ ਕਰਦੇ ਆ ਤਾਂ ਵੀ ਮਨ ਉਦਾਸ ਹੋ ਹੀ ਜਾਂਦਾ ਹੈ, ਚਿੰਤਾ ਵੀ ਲੱਗਦੀ ਹੈ, ਝੋਰੇ ਵੀ ਆਉਂਦੇ ਨੇ, ਕਈ ਵਾਰ ਪਰੇਸ਼ਾਨ ਹੋ ਜਾਈਦਾ। ਚੰਗਾ ਤੁਰੇ ਹਾਂ, ਜੀਵਨ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਰੁੱਖਾ ਜਿਹਾ ਏ, ਉਤਸ਼ਾਹ ਜਿਹਾ ਮੁੱਕ ਜਾਂਦਾ ਹੈ ਅਚਾਨਕ ਹੀ। ਪਰ ਜਦੋਂ ਆ ਸਤਿਗੁਰੂ ਕੀ ਸੰਗਤ ਵਿੱਚ ਆ ਕੇ ਬੈਠੀਦਾ ਹੈ, ਸਾਹਿਬਾਂ ਦੇ ਪਿਆਰਿਆਂ ਦੀ ਸੰਗਤ ਵਿੱਚ ਆਈਦਾ ਹੈ, ਇੱਕਦਮ ਉਹ ਜਿਹੜਾ ਮਨ ਉਦਾਸ ਹੋ ਰਿਹਾ ਸੀ ਨਾ ਕਿਸੇ ਉਤਸ਼ਾਹ ਅਤੇ ਖੇੜੇ ਵਿੱਚ ਆ ਕੇ ਤੁਰਨਾ ਸ਼ੁਰੂ ਕਰਦਾ ਹੈਗਾ। ਕਿਉਂ? ਇਹਨਾਂ ਦੇ ਅੰਦਰ ਖੇੜੇ ਨੇ ਅਤੇ ਖਿੜਿਆਂ ਨੂੰ ਵੇਖ ਕੇ ਅੰਦਰ ਸਾਡਾ ਵੀ ਹੋਰ ਖੇੜੇ 'ਚ ਆਏਗਾ। ਨਾਲੇ ਮੇਰੇ ਸਾਈ ਨੇ ਡਿਊਟੀ ਲਾਈਫ ਹੁੰਦੀ ਏ, ਮੇਰੇ ਸਤਿਗੁਰੂ ਆਪ ਆਦਰ ਕਰਵਾਉਂਦੇ ਨੇ। ਮਹਾਨ ਪੁਰਖ ਸਨ ਮਹਾਤਮਾ ਰਾਣਾ ਸਾਹਿਬ ਅਲੀ ਬਾਬਾ ਈਸ਼ਰ ਸਿੰਘ ਜੀ ਲਾਹੌਰ ਗਏ ਅਤੇ ਕਬਰਾਂ ਵੱਲ ਸੈਰ ਕਰਨ ਚਲੇ ਗਏ, ਨਾਲ ਉਹਨਾਂ ਦੇ ਸੇਵਾਦਾਰ। ਉਹਨੇ ਆਖਿਆ ਵੀ ਮਹਾਤਮਾ ਪੁਰਖੋ, ਰੱਬ ਦੇ ਪਿਆਰੇ ਅੰਦੀ ਦੁਨੀਆਂ ਨੂੰ ਸਮਝ ਨਹੀਂ ਹੁੰਦੀ, ਜਿਨ੍ਹਾਂ ਨੂੰ ਸਮਝ ਏ ਉਹ ਬਹੁਤ ਆਦਰ ਕਰਦੇ ਨੇ, ਜਿਨ੍ਹਾਂ ਨੂੰ ਸੋਝੀ ਨਹੀਂ ਰੱਬ ਪਾਉਂਦਾ ਉਹ ਪਿਆਰਿਓ ਹਮੇਸ਼ਾ ਉਹਨਾਂ ਦਾ ਸੁਭਾਅ ਹੀ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਉਹਨਾਂ ਨੇ ਜ਼ੁਬਾਨ ਤੋਂ ਨਿੰਦਾ ਹੀ ਕਰਨੀ, ਹੋਰ ਉਹ ਕੁਝ ਕਰ ਹੀ ਨਹੀਂ ਸਕਦੇ। ਅਤੇ ਕੌਣ ਨਿੰਦਾ ਲੋਕ ਕਰਦੇ ਨੇ? ਜਿਹੜੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਕੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਖਜ ਤਿੰਨ ਤੇ ਸਦਾ ਡਰਾਨੇ ਰਹੀਏ। ਜਿਹੜੇ ਆਪ ਨਾ ਦੇ ਚਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਆਨੇ, ਉਹ ਲੋਕ ਨਿੰਦਾ ਕਰਦੇ ਨੇ ਜਿਹੜੇ ਆਪਣੇ ਜੀਵਨ ਤੋਂ ਰੱਜ ਕੇ ਦੁਖੀ ਨੇ। ਕਿਸੇ ਇੱਕ ਆਦਮੀ ਦਾ ਜ਼ਿੰਦਗੀ 'ਚ ਉਹਨਾਂ ਭਲਾ ਨਹੀਂ ਕੀਤਾ ਹੁੰਦਾ, ਅਤੇ ਜਿਨ੍ਹਾਂ ਨੇ ਖਜ਼ਾਨਾ ਦਾ ਭਲਾ ਕੀਤਾ ਉਹਨਾਂ ਦੀ ਵਿਰੋਧਤਾ ਕਰਨਗੇ। ਇਹ ਕੋਈ ਇੱਕ ਜਗ੍ਹਾ 'ਤੇ ਨਹੀਂ, ਸੰਸਾਰ ਭਰ ਅੰਦਰ ਇਹ ਰੱਬ ਦੀ ਬਣਾਈ ਕੁਦਰਤ ਵਿੱਚੋਂ ਹੀ ਸੁਭਾਅ ਪੈਦਾ ਹੁੰਦਾ ਹੈ, ਕਿਸੇ ਦਾ ਦੋਸ਼ ਨਹੀਂ। ਸਤਸੰਗਿਓ ਉਹਦੇ ਕਰਮ ਹੀ ਉਹਦੇ ਕੋਲੋਂ ਕਰਵਾ ਲੈਣ ਜਿਹਦੀ ਉਹ ਸਜ਼ਾ ਬਹੁਤ ਬੁਰੀ ਤਰ੍ਹਾਂ ਭੁਗਤਦਾ ਹੈ। ਵਾਹਿਗੁਰੂ ਮਿਹਰ ਕਰੇ, ਮੈਂ ਤਾਂ ਬੇਨਤੀ ਕਰਨ ਲੱਗਾ ਸਾਂ। ਉਹ ਕਹਿਣ ਲੱਗੇ ਜੀਓ, ਅੱਗੇ ਹੀ ਲੋਕ ਕੁਝ ਮਹਾਤਮਾ ਦੀਆਂ ਵਿਰੋਧਤਾ ਕਰਦੇ, ਕਬਰਾਂ ਵੱਲ ਜਾਓਗੇ, ਉੱਥੇ ਹੋਰ ਆਖਣਗੇ ਕਿੱਧਰ ਤੁਰੇ ਫਿਰਦੇ ਨੇ। ਕਹਿਣ ਲੱਗੇ ਬੇਟਾ, ਇੱਕੋ ਗੱਲ ਖਿਆਲ ਕਰੀ, ਜੇ ਮਹਾਤਮਾ ਲੋਕਾਂ ਦੀ ਪਰਵਾਹ ਕਰਦਾ ਏ, ਉਹ ਮਹਾਤਮਾ ਨਹੀਂ ਹੋ ਸਕਦਾ, ਉਹ ਦੁਨੀਆਦਾਰ ਆਦਮੀ ਹੋਏਗਾ। ਉਹਨੇ ਕੇਵਲ ਮਹਾਤਮਾ ਦੇ ਕੱਪੜੇ ਪਾਏ ਹੋਣਗੇ, ਲਿਬਾਸ ਹੋਏਗਾ। ਮਹਾਤਮਾ ਕਹੇ ਉਹ ਜਿਹਨੂੰ ਕੇਵਲ ਰੱਬ ਦੀ ਪਰਵਾਹ ਹੈ, ਜਿਹੜਾ ਉਹਦੇ ਹੁਕਮ ਨੂੰ ਸੁਣਦਾ ਏ। ਸਾਰੀ ਦੁਨੀਆ ਇੱਕ ਪਾਸੇ ਹੋਵੇ, ਜੇ ਰੱਬ ਦਾ ਹੁਕਮ ਉਹਦੇ ਨਾਲ ਏ, ਉਹਨੂੰ ਪ੍ਰਵਾਨ ਕਰੇਗਾ। ਸਾਹਿਬਾਂ ਦੇ ਬਚਨ ਨੇ ਨਾ, ਸਾਹਿਬ ਕਹਿੰਦੇ, ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਖਰਕ, ਜਾ ਕੋ ਪਾਖ ਸੁਆਮੀ। ਹਜ਼ੂਰ ਕਹਿੰਦੇ, ਪਰਵਾਹ ਨਾਈ ਕਿਸੇ ਕੇਰੀ ਬਾਜ ਸੱਚੇ ਨਾ ਨਾ। ਪਰਮਾਤਮਾ ਉਹਨਾਂ ਨੂੰ ਰੱਬ ਤੋਂ ਬਗੈਰ ਕਿਸੇ ਹੋਰ ਦੀ ਪਰਵਾਹ ਨਹੀਂ, ਕਿਉਂਕਿ ਰੱਬ ਨੇ ਉਹਨਾਂ ਤੋਂ ਭਲਾ ਕਰਵਾਉਣਾ। ਦੁਨੀਆ ਕੀ ਜਾਣਦੀ ਹੈ ਵੀ ਕੋਈ ਕਿਸੇ ਦਾ ਭਲਾ ਕਰ ਸਕਦਾ ਹੈ? ਇਹ ਖੁਦ ਗਰਜ ਲੋਕ ਤਾਂ ਸਮਝਦੇ ਨੇ ਮੇਰੇ ਵਰਗੇ, ਵੀ ਕੇਵਲ ਇਹ ਆਪ ਮੈਂ ਖੁਦ ਗਰਜ ਜਾਂ ਸਵਾਰਥ ਤੋਂ ਬਿਨਾਂ ਇੱਕ ਵੀ ਕਿਸੇ ਨਾਲ ਗੱਲ ਨਹੀਂ ਕਰਦਾ। ਹੋ ਸਕਦਾ ਸਾਰੇ ਇਸ ਤਰ੍ਹਾਂ ਬਗੈਰ ਸਵਾਰਥ ਤੋਂ ਕਿਸੇ ਨਾਲ ਗੱਲ ਨਹੀਂ ਕਰਦੇ। ਕੌਣ ਨਹੀਂ ਰੱਬ ਦੇ ਪਿਆਰੇ ਪਿਆਰੇ, ਉਹ ਸਤਿਗੁਰੂ ਆਪ ਉਹਨਾਂ ਤੋਂ ਕਮਾਈਆਂ ਕਰਵਾ ਕਰਵਾ, ਆਪ ਉਹਨਾਂ ਤੋਂ ਘਾਲਣਾ ਕਲਵਾ ਕੇ ਜਦੋਂ ਬਖਸ਼ਿਸ਼ ਦੇ ਕੇ ਨਿਵਾਜਦਾ ਏ, ਫਿਰ ਉਹਨਾਂ ਤੋਂ ਆਪ ਆਪਣੀ ਮਨੁੱਖਤਾ ਦੀ ਸੇਵਾ ਲੈਂਦਾ ਏ। ਉਹ ਆਉਂਦੇ ਹੀ ਕੇਵਲ ਸੇਵਾ ਲਈ ਨੇ, ਬੱਦਲ ਜਦੋਂ ਵਰਸਦੇ ਨੇ ਆਪਣੇ ਲਈ ਨਹੀਂ, ਉਹ ਕਿਸੇ ਦੂਸਰੇ ਦੀ ਪਿਆਸ ਬੁਝਾਉਣ ਲਈ। ਉਹਨਾਂ ਦਾ ਪਾਣੀ ਕਿਸੇ ਉਜੜੀ ਖੋਈ ਸੁੱਕੀ ਹੋਈ ਖੇਤੀ ਨੂੰ ਖਰਾ ਕਰਨ ਲਈ ਕਿਸੇ ਦੂਸਰੇ ਦੀ ਬਦਲਾ ਨਹੀਂ ਕਦੇ। ਪਿਆਰਿਓ ਇਹ ਕਿਹਾ ਏ, ਜਿਵੇਂ ਇਹ ਦੁਨੀਆਦਾਰ ਕਰਦੇ ਨੇ, ਟੈਂਕੀ ਤੋਂ ਪਾਣੀ ਘਰਾਂ 'ਚ ਸਾਡੇ ਆਉਂਦਾ ਏ, ਪਰ ਉਹਦੇ ਪੈਸੇ ਅਦਾ ਕਰਨੇ ਪੈਂਦੇ ਨੇ। ਨਾ ਕਰੋਗੇ ਉਪਚੋਂ ਪਾਣੀ ਦਾ ਕਨੈਕਸ਼ਨ ਹੀ ਕੱਟ ਦਿੰਦੇ ਨੇ। ਪਰ ਜਦੋਂ ਬੱਦਲ ਪਾਣੀ ਭੇਜਣ, ਉਹਨਾਂ 'ਤੇ ਕਦੇ ਬਿੱਲ ਨਹੀਂ ਭੇਜਿਆ, ਉਹਨਾਂ 'ਤੇ ਕਦੇ ਨਹੀਂ ਆਖਿਆ ਜੀ ਨਹੀਂ ਦਿਓਗੇ ਅਤੇ ਅਸੀਂ ਉਸ ਦੇ ਬਦਲੇ ਫਿਰ ਹੁਣ ਤੁਹਾਡੇ ਘਰ ਮੀਂਹ ਨਹੀਂ ਪਾਵਾਂਗੇ, ਤੁਹਾਡੀ ਖੇਤੀ ਖਰੀ ਨਹੀਂ ਕਰਾਂਗੇ। ਬੱਦਲ ਵਰਸਦੇ ਨੇ ਪਰਉਪਕਾਰ ਦੀ ਖਾਤਰ, ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ। ਸਤਸੰਗਿਓ, ਰੱਬ ਦੇ ਪਿਆਰੇ ਇਸ ਜਗਤ 'ਤੇ ਵਰਸਦੇ ਨੇ ਕੇਵਲ ਪਰਉਪਕਾਰ ਦੀ ਖਾਤਰ, ਉਹਨਾਂ ਦਾ ਕੋਈ ਆਪਣਾ ਸਵਾਰਥ ਨਹੀਂ ਹੁੰਦਾ। ਉਹਨਾਂ ਨੇ ਸਵਾਰਥ ਕੀ ਪੂਰਾ ਕਰਨਾ ਹੈ? ਉਹਨਾਂ ਦਾ ਇਸ ਦੁਨੀਆਦਾਰਾਂ ਨੇ ਜਿਨ੍ਹਾਂ ਦੀ ਜ਼ੁਬਾਨ ਤੋਂ ਨਿਕਲਿਆ ਬਚਨ ਨਾਲ, ਪਿਆਰਿਓ ਸਾਰੀ ਧਰਤੀ ਸੋਨੇ ਦੀ ਬਣ ਜਾਵੇ, ਉਹਨਾਂ ਨੇ ਕੀ ਕਰਨਾ ਇਹ ਚਾਰ ਕੌਡੀਆਂ ਨੂੰ? ਕੌਡੀਆਂ ਦੀ ਖਾਤਰ ਹੀ ਬੰਦਾ ਖੁਦ ਗਰਜ ਸਵਾਰਥੀ ਖੋਇਆ ਫਿਰਦਾ, ਹੋਰ ਤਾਂ ਮਗਰ ਕੋਈ ਕਾਰਨ ਨਹੀਂ ਹੁੰਦਾ। ਪਰ ਯਾਦ ਰੱਖਣਾ, ਜਦੋਂ ਕਿਸੇ ਦਰਖਤ ਨੂੰ ਮਿੱਠੇ ਫਲ ਲੱਗਦੇ ਨੇ, ਉਹਨੇ ਆਪ ਨਹੀਂ ਉਹ ਫਲ ਖਾਣੇ। ਜੇ ਉਹ ਛਾਂ ਪੱਤਿਆਂ ਦੀ ਪੈਦਾ ਕਰਦਾ ਏ ਤੇ ਆਪਣੇ ਲਈ ਨਹੀਂ। ਸਤਸੰਗਿਓ, ਜੇ ਉਹ ਮਿੱਠੇ ਫਲ ਉਹਨੂੰ ਲੱਗਦੇ ਨੇ ਉਹ ਦਿੰਦਾ ਏ, ਤੇ ਉਹਨੇ ਜਦੋਂ ਕਿਸੇ ਸਟੋਰਾਂ ਤੋਂ ਫਰੂਟ ਲੈਣ ਜਾਈਦਾ, ਪੈਸੇ ਤੋਂ ਬਿਨਾਂ ਕੋਈ ਨਹੀਂ ਜੇ ਦਿੰਦਾ। ਪਰ ਦਰਖਤਾਂ 'ਤੇ ਨੇ ਤਾਂ ਨਹੀਂ ਨਾ ਸਾਨੂੰ ਪਹਿਲਾਂ ਕਿਹਾ ਭਈ ਨਹੀਂ ਇੰਨੇ ਪੈਸੇ ਅਦਾ ਕਰੋਗੇ ਤੇ ਫਰੂਟ ਦਿਆਂਗੇ? ਨਹੀਂ, ਕੋਈ ਦੇਵੇ ਕੋਈ ਤੋੜੇ ਕੋਈ ਨਾ ਤੋੜੇ, ਉਹਨਾਂ ਨੇ ਆਓ ਮੁਖਾਰੀ ਫਲ ਲਾਣਾ ਹੀ ਲਾਣਾ ਏ। ਪੰਛੀ ਖਾਜਣ ਤਾਂ ਭਲਾ, ਕੋਈ ਬੰਦਾ ਤੋੜ ਕੇ ਲੈ ਜੇ ਤਾਂ ਭਲਾ। ਤਾਂ ਹੀ ਮੇਰੇ ਸਾਹਿਬ ਕਹਿੰਦੇ ਨੇ, ਨਾ ਜਨ ਪਰ ਉਪਕਾਰ ਹੀ ਆਏ। ਕੌਣ ਨੇ ਜੀਓ ਲੋਕ? ਜਨਮ ਮਰਨ ਦੁਹੂ ਮੈਂ ਨਾਈ, ਜਨ ਪਰ ਉਪਕਾਰ ਹੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਸ਼ੋਂ ਲੈਣ ਮਿਲਾਏ। ਉਹ ਵਾਹਿਗੁਰੂ ਨੂੰ ਮਿਲਾਉਣ ਆਉਂਦੇ ਨੇ, ਪਰ ਸਤਸੰਗ ਸਤਿਗੁਰੂ ਜੀ ਦੇ ਪਿਆਰੇ ਇਸ ਮਹਾਤਮਾ ਨੇ ਕਿਹਾ, ਅੱਜ ਕਬਰਾਂ ਵੱਲ ਜਾਣਾ ਏ, ਦੁਨੀਆ ਦੀ ਪਰਵਾਹ ਨਹੀਂ ਰੱਬ ਦੀ ਕਰੀਏ। ਤੁਰੇ ਗਏ, ਇੱਕ ਕਬਰ ਦੇ ਕੋਲ ਉਹਨਾਂ ਦੇ ਕਦਮ ਰੁਕ ਗਏ। ਆਖਣ ਲੱਗੇ, ਬਲਵੰਤ ਸਿੰਘ ਜੀ ਅਰਦਾਸ ਕਰੋ। ਅਰਦਾਸ ਕੀਤੀ ਗਈ, ਵਾਹਿਗੁਰੂ ਬਖਸ਼ ਲੈ ਇਹਨਾਂ ਨੂੰ। ਬਸ ਜਦੋਂ ਹੀ ਅਰਦਾਸ ਮੁਕੰਮਲ ਹੋਈ ਕੁਝ ਰੋਸ਼ਨੀ ਨਿਕਲਦੀ ਨਜ਼ਰ ਆਈ। ਉੱਥੇ ਖਲੋਤੇ 2 ਮਿੰਟ ਤੁਰਨ ਲੱਗੇ ਤੇ ਸੇਵਾਦਾਰ ਨੇ ਮਹਾਂਪੁਰਸ਼ਾਂ ਨੂੰ ਰੋਕ ਲਿਆ। ਕਹਿਣ ਲੱਗੇ, ਮਹਾਤਮਾ ਜੀਓ, ਕਿਰਪਾ ਕਰਕੇ ਅੱਜ ਇਹ ਰਮਨ ਚੋਂ ਮਾਰਤੀ ਜੇ ਇਹਨੂੰ ਖੋਲੋ, ਜ਼ਰੂਰ ਇਹ ਰਾਜ ਨਾ ਰਹਿ ਜਾਵੇ, ਇਹਨੂੰ ਖੋਲੋ ਤਾਂ ਕਿ ਮੇਰਾ ਇਹ ਸੰਸਾ ਮਿਟੇ। ਕਬਰਾਂ ਵਿੱਚ ਆਏ ਕਿਉਂ? ਕਬਰ ਕੋਲ ਅਰਦਾਸ ਕਿਉਂ ਕੀਤੀ ਗਈ? ਅਰਦਾਸ ਤੋਂ ਬਾਅਦ ਇਹ ਰੋਸ਼ਨੀ ਕਿਉਂ ਇੱਥੋਂ ਨਜ਼ਰ ਆਈ? ਇਹ ਕੀ ਕਹਾਣੀ ਹੈ? ਉਹ ਕਹਿਣ ਲੱਗੇ, ਇਹਨਾਂ ਨੂੰ ਖੋਲੀ ਦਾ ਨਹੀਂ ਖੁੰਦਾ, ਵਾਹਿਗੁਰੂ ਜੀ ਦੇ ਹੁਕਮ ਵਿੱਚ ਰਿਹਾ ਬੜੇ ਸੁੱਖ ਨੇ। ਬੰਦਾ ਤਾਂ ਚਾਹੁੰਦਾ ਹਰ ਗੱਲ ਦਾ ਖੁਲਾਸਾ ਹੋਵੇ, ਪਰ ਇਹਨੂੰ ਇਹ ਨਹੀਂ ਪਤਾ ਉਹਦੇ ਨਾਲ ਨੁਕਸਾਨ ਕਿੰਨੇ ਹੋ ਜਾਂਦੇ ਨੇ। ਜਿੰਨਾ ਪਾਣੀ ਧਰਤੀ ਦੇ ਥੱਲੇ ਗੁਪਤ ਵਰਤ ਰਿਹਾ ਹੈ, ਜੇ ਸਾਰਾ ਹੀ ਖੁੱਲ੍ਹਾ ਹੋ ਜਾਵੇ ਤਾਂ ਬੰਦੇ ਰਹਿਣਗੇ ਕਿੱਥੇ? ਬਹੁਤ ਸ਼ਕਤੀਆਂ ਨੇ ਜਿਹੜੀਆਂ ਗੁਪਤ ਰਹਿਣ 'ਤੇ ਭਲਾ ਹੁੰਦਾ ਹੈ, ਪ੍ਰਗਟ ਹੋਣ 'ਤੇ ਭਲਾ ਨਹੀਂ ਹੁੰਦਾ। ਤਾਂ ਹੀ ਪਿਆਰਿਓ, ਪਾਣੀ ਧਰਤੀ ਦੇ ਥੱਲੇ ਪ੍ਰਗਟ ਹੁੰਦਾ, ਜਿੱਥੋਂ ਜਿੱਥੋਂ ਤੁਸੀਂ ਕਰਦੇ ਹੋ ਵਿਰਲਾ ਵਿਰਲਾ ਸੁੱਖ ਲੈਂਦੇ ਹਾਂ, ਜੇ ਸਾਰਾ ਹੀ ਹੋ ਜਾਏ ਘੱਟ ਹੀ ਨਾ ਬਣੇ। ਰੱਬ ਦੀਆਂ ਗੁਪਤ ਸ਼ਕਤੀਆਂ ਬਹੁਤੀਆਂ ਨੇ, ਪ੍ਰਗਟ ਅਤੇ ਘੱਟ ਨੇ, ਓਨੀਆਂ ਕੁ ਪ੍ਰਗਟ ਕਰਦਾ ਜਿਹਦੇ ਨਾਲ ਇਹ ਮਨੁੱਖਤਾ ਸੁਖੀ ਵਸੇ। ਜਦੋਂ ਉਹਨਾਂ ਨੇ ਕਿਹਾ, ਅੱਛਾ ਜੀ ਤੂੰ ਵਾਰ ਵਾਰ ਪੁੱਛਦਾ ਏ। ਕਹਿਣ ਲੱਗੇ, ਉਹ ਕਬਰ 'ਤੇ ਕੁਝ ਅੱਖਰ ਲਿਖੇ ਨੇ, ਉਹਨਾਂ ਨੂੰ ਪੜ੍ਹ। ਉੱਚੇ ਲਿਖੇ ਸਨ, ਐ ਗੁਜਰ ਨੇ ਵਾਲਾ ਫਕੀਰ ਬਾਬਾ, ਐ ਗੁਜਰ ਨੇ ਵਾਲਾ ਫਕੀਰ ਬਾਬਾ, ਮੇਰੀ ਗੁਨਾਹਗਾਰ ਕੀ ਕਬਰ 'ਤੇ ਫਾਤਿਹਾ ਪੜ੍ਹਤੇ ਜਾਣਾ। ਪਿਆਰਿਓ, ਕਹਿਣ ਲੱਗੇ, ਕੌਣ? ਕਹਿੰਦੇ, 70 ਸਾਲ ਪਹਿਲਾਂ ਇੱਕ ਮੁਸਲਮਾਨ ਅੱਲਾ ਖੁਦਾ ਨੂੰ ਪਿਆਰ ਕਰਨ ਵਾਲੀ ਰੋਹ ਸੀ। ਉਹ ਆਖਦਾ ਸੀ, ਖੁਦਾ ਮੈਨੂੰ ਬਖਸ਼ ਲੈ। ਬਹੁਤ ਉਹਨੇ ਬੰਦਗੀ ਕੀਤੇ ਅਤੇ ਆਖਦਾ ਰਿਹਾ ਮੈਨੂੰ ਬਖਸ਼ ਲੈਣਾ। ਉਹਨੇ ਕਰਦਿਆਂ ਨੂੰ ਤਾਕੀਦ ਕੀਤੀ ਸੀ, ਜਿੱਥੇ ਮੇਰੀ ਕਬਰ ਬਣਾਓ, ਮੇਰੀ ਕਬਰ 'ਤੇ ਇੱਕ ਅਰਦਾਸ ਦੇ ਸ਼ਬਦ ਲਿਖ ਦਿਆ ਜੇ। ਕਹਿੰਦੇ, ਜੇ ਮੈਂ ਖੂਨ ਨਾ ਬਖਸ਼ਿਆ ਗਿਆ, ਜੇ ਮੇਰੀ ਕਬਰ 'ਤੇ ਵੀ ਕੋਈ ਬਖਸ਼ੇ ਖੋਏ ਦੀ ਨਿਗਾਹ ਪੈ ਗਈ, ਮੈਂ ਤਾਂ ਵੀ ਬਖਸ਼ਿਆ ਜਾਵਾਂਗਾ। ਅਤੇ ਕਹਿਣ ਲੱਗੇ, ਜੀ ਸਾਨੂੰ ਤਾਂ ਪਤਾ ਨਹੀਂ, ਆਪਾਂ ਲੁਕਾਉਣ ਲਈ ਨਿਰੰਕਾਰ ਨੇ ਇੱਧਰ ਭੇਜਿਆ ਏ, ਅਸੀਂ ਤਾਂ ਕੇਵਲ ਅਰਦਾਸ ਕੀਤੀ ਹੈ। ਦੁਆ ਫਕੀਰਾਂ ਰਹਿਮ ਅੱਲਾ ਕਰਦਾ ਹੈ, ਫਕੀਰ ਕੇਵਲ ਦੁਆ ਹੀ ਕਰਦਾ ਏ, ਇਹ ਤਾਂ ਉਹਨਾਂ ਦੀ ਵਡਿਆਈ ਹੈ, ਆਪਣਾ ਆਪ ਜਣਾਉਂਦੇ ਨੇ। ਕਹਿਣ ਲੱਗੇ, ਅੱਜ 70 ਸਾਲ ਤੋਂ ਪਹਿਲਾਂ ਜਿਹੜੀ ਆਤਮਾ ਦੁਆ ਕਰ ਰਹੀ ਸੀ, ਅੱਜ ਬਖਸ਼ੀ ਗਈ, ਅੱਲਾ ਦੇ ਘਰ ਚਲੀ ਗਈ। ਸਤਸੰਗਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਬਚਨ ਨੂੰ ਜਰਾ ਵਿਸਤਾਰ ਨਾਲ ਅਤੇ ਐਨ ਆਪਣੇ ਮਨ ਤੋਂ ਸ਼ੰਕੇ ਮਿਟਾ ਕੇ ਕੇਵਲ ਗੁਰੂ ਨੂੰ ਗੁਰੂ ਸਮਝ ਕੇ ਕੋਲ ਜਦੋਂ ਖਲੋਵਾਂਗੇ ਨਾ, ਅਤੇ ਸਤਿਗੁਰੂ ਬੜੀਆਂ ਝੋਲੀਆਂ ਭਰ ਦੇ ਜੇ, ਬੜਾ ਕੁਝ ਖਜ਼ਾਨਾ ਦਿੰਦੇ ਨੇ। ਅੱਜ ਦੇ ਬਚਨ ਅੰਦਰ ਸਾਹਿਬ ਆਖਦੇ ਨੇ, ਬਿਲਾਵਲ ਰਾਗ ਦਾ ਨਾਮ ਏ, ਮਹੱਲਾ ਪੰਜਵਾਂ। ਪੰਚਮ ਪਿਤਾ ਦੇ ਬਚਨ ਨੇ, ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ। ਪੂਰੇ ਗੁਰੂ ਨੇ ਕੀ ਦਿੱਤਾ ਸਿੱਖ ਨੂੰ ਪਹਿਲਾਂ, ਜਦੋਂ ਇਹ ਜੁੜ ਗਿਆ, ਇਹਦਾ ਕੋਰਸ ਪੂਰਾ ਹੋ ਗਿਆ, ਆਤਮਕ ਅਡੋਲਤਾ, ਅੰਦਰੋਂ ਸਮਾਧੀ। ਸਮਾਧੀ, ਦੁਨੀਆਂ ਦਾ ਕੋਈ ਫਿਕਰ, ਕੋਈ ਮਨ ਦੀ ਭਟਕਣਾ ਨਹੀਂ, ਜਿੱਥੇ ਕੇਵਲ ਅਤੇ ਕੇਵਲ ਉਹਦੀ ਯਾਦ ਕੀ ਅੰਦਰ ਰਹਿ ਜਾਂਦੀ ਹੈ। ਆਨੰਦ, ਜਿੱਥੇ ਪਿਆਰਿਓ ਭਾਵੇਂ ਦੁਨੀਆਂ ਦੇ 4 ਚੁਫੇਰੇ ਲੋਕ ਇਹਦਾ ਮਾਣ ਕਰਨ ਅਤੇ ਭਾਵੇਂ ਅਪਮਾਨ ਕਰਨ, ਅੰਦਰ ਦੀ ਆਤਮਾ ਉਸ ਟਿਕਾਣੇ ਪਹੁੰਚ ਜਾ ਕੇ ਸੁਰਤੇ, ਜਿੱਥੇ ਨਾ ਦੁੱਖ ਪਹੁੰਚਦਾ ਅਤੇ ਨਾ ਸੁੱਖ ਪਹੁੰਚਦਾ ਹੈ, ਉਸ ਨੂੰ ਆਨੰਦ ਕਿਹਾ ਜਾਂਦਾ ਹੈ, ਉਹ 'ਚ ਆਨੰਦ ਹੈ। ਦੇਖੋ, ਇੱਕ ਨਿੱਕਾ ਜਿਹਾ ਸਰੀਰ, ਇਹਦੇ 'ਚ ਕਿੰਨਾ ਕੁਝ ਸਾਈਂ ਨੇ ਲੁਕੋ ਕੇ ਰੱਖਿਆ ਏ। ਕਹਿਣ ਲੱਗੇ, ਫਿਰ ਸੁੱਖ, ਉਹ ਸੁੱਖ ਜਿਹੜਾ ਦੁੱਖ ਵਿੱਚ ਨਹੀਂ ਬਦਲਦਾ, ਜਿਹੜੇ ਆ ਦੁਨਿਆਵੀ ਨੇ ਨਾ, ਸਾਡੇ ਸੁੱਖ ਦੁੱਖ ਇਹ ਹਮੇਸ਼ਾ ਬਦਲਣਗੇ, ਇੱਕ ਨਹੀਂ ਰਹਿਣਗੇ। ਕਿ ਤੁਸੀਂ ਸਾਰੀ ਜ਼ਿੰਦਗੀ ਵੱਲ ਝਾਤ ਮਾਰ ਲਓ, ਚਾਹੇ ਉਹ ਪੈਸੇ ਦਾ ਸੁੱਖ ਏ, 4 ਦਿਨ ਆ ਕੇ ਬੜਾ ਅੱਛਾ ਮਹਿਸੂਸ ਹੁੰਦਾ ਏ, ਫਿਰ ਉਹ ਦੁੱਖ ਵਿੱਚ ਬਦਲ ਜਾਂਦਾ ਏ, ਬੱਚੇ ਸੁੱਖ ਵਿੱਚ ਕਦੇ, ਫਿਰ ਉਹ ਕਦੇ ਦੁੱਖ ਦਾ ਰੂਪ ਬਣ ਕੇ ਸਾਹਮਣੇ ਖਲੋਕ ਜਾਂਦੇ ਨੇ, ਕਲਪ ਜਾਂਦੇ ਆ ਐਸਾ ਕਿਉਂ ਕਰਦੇ ਨੇ, ਚਾਹੇ ਮਿੱਤਰ ਨੇ ਚਾਹੇ ਰਿਸ਼ਤੇਦਾਰ ਨੇ, ਕੋਈ ਵੀ ਇਸ ਦੁਨੀਆਂ ਦੀ ਜਿਹੜੀ ਚੀਜ਼ ਏ ਨਾ, ਉਹ ਬਦਲ ਰਹੀ ਹੈ। ਅੱਜ ਦੁੱਖ ਏ, ਇਹਨੇ ਨਹੀਂ ਰਹਿਣਾ, ਚਲੇ ਜਾਣਾ ਏ, ਫਿਰ ਸੁੱਖ ਆ ਜਾਏਗਾ। ਸੁੱਖ ਜਦੋਂ ਆਇਆ, ਨਹੀਂ ਰਹਿਣਾ ਉਹਨੇ ਵੀ, ਉਹਨੇ ਫਿਰ ਪਾਚਾਣ ਆਈ। ਸਾਰੀ ਜ਼ਿੰਦਗੀ ਸਾਡੀ ਇਹਨਾਂ ਦੋਨਾਂ ਦੇ ਵਿਚਕਾਰ ਬੱਝੀ ਖੋਈ ਹੈ। ਰੋਜ਼ ਦਾ ਕਈ ਵਾਰਾਂ ਤਾਂ ਇੱਕ ਇੱਕ ਦਿਨ ਵਿੱਚ ਨਹੀਂ, ਇੱਕ ਇੱਕ ਘੜੀ ਵਿੱਚ ਦੋਨੋਂ ਰੂਪ ਦਿਖਾ ਜਾਂਦੇ ਨੇ। ਇੱਕੋ ਦਮ ਤੁਹਾਡਾ ਅੰਦਰ ਖੁਸ਼ੀਆਂ ਨਾਲ ਭਰ ਜਾਂਦਾ ਏ, ਕੋਈ ਆਉਂਦਾ ਏ ਤੁਹਾਨੂੰ ਕੋਈ ਖਬਰ ਦਿੰਦਾ, ਇੱਕਦਮ ਦੁੱਖਾਂ ਨਾਲ ਭਰ ਗਏ ਤੁਸੀਂ, ਅੰਤਾਂ ਦੇ ਦੁਖੀ ਬੈਠੇ ਹੋ, ਕੋਈ ਸੋਹਣੀ ਜੀ ਖਬਰ ਦਿੰਦਾ, ਇੱਕਦਮ ਫਿਰ ਤੁਸੀਂ ਸੁਖੀ ਹੋ ਜਾਂਦੇ ਹੋ। ਇਹ ਦੁੱਖ ਸੁੱਖ ਵਿੱਚ ਚੱਲਦਾ ਏ, ਪਰ ਜਦੋਂ ਕੋਈ ਪੂਰੇ ਗੁਰੂ ਨਾਲ ਜੁੜੇ ਪਿਆਰੇ ਹੋ, ਉਸ ਜਗ੍ਹਾ 'ਤੇ ਉਹਦੀ ਸੁਰਤੀ ਪਹੁੰਚਦੀ ਜਿੱਥੇ ਨਾ ਦੁੱਖ ਦੇ ਨਾਲ ਉਹ ਦੁਖੀ ਹੋਏਗਾ, ਨਾ ਸੁੱਖ ਆਉਣ ਦੇ ਨਾਲ ਉਹ ਸੁਖੀ ਹੋਏਗਾ। ਉਹ ਕੇਵਲ ਅਤੇ ਕੇਵਲ ਆਨੰਦ ਵਿੱਚ ਰਹਿੰਦਾ ਹੈ, ਪਰ ਉਹ ਕੇਵਲ ਅਤੇ ਕੇਵਲ ਸਤਿਗੁਰੂ ਨੇ ਆਪਣੇ ਕੋਲ ਰੱਖਿਆ ਹੈ, ਕਿਸੇ ਆਦਮੀ ਨੂੰ ਨਹੀਂ ਪਕੜਾਇਆ। ਤਾਂ ਹੀ ਗੁਰੂ ਪਿਤਾ ਜੀ ਦੇ ਬਚਨ ਨੇ ਨਾ ਸਹਿਬ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਬੜਾ ਆਨੰਦ ਏ, ਪਰ ਉਹ ਘੜੀ ਕੁ ਬਾਅਦ ਆਨੰਦ ਦੁੱਖ ਵਿੱਚ ਬਦਲ ਜਾਂਦਾ ਹੈ। ਨਹੀਂ, ਮੇਰੇ ਸਹਿਬ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਉਹ ਕੇਵਲ ਸਤਿਗੁਰੂ ਦੇ ਕੋਲ ਹੈ। ਗਰੀਬ ਅਨੁਵਾਦ ਪਿਤਾ ਦੇ ਬਚਨ ਨੇ ਜਿਨ੍ਹਾਂ ਕੋਲ ਸਹਿਜ ਖੋਏ, ਸਮਾਧੀ ਖੋਏ, ਆਨੰਦ ਖੋਏ, ਸੁੱਖ ਹੋਵੇ ਪੂਰੇ ਗੁਰੂ ਦਾ ਦਿੱਤਾ, ਉਹਨਾਂ ਦੀ ਸਭ ਤੋਂ ਵੱਡੀ ਵਡਿਆਈ ਦਾ ਇਹ ਪਤਾ ਲੱਗਦਾ ਜੇ ਉਹਨਾਂ ਦੇ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ, ਉਹਨਾਂ ਦੇ ਵਾਹਿਗੁਰੂ ਅੰਗ ਸੰਗ ਹੋ ਜਾਂਦਾ ਹੈ। ਉਹਨਾਂ ਨੂੰ ਕਦੇ ਵਾਹਿਗੁਰੂ ਇਕੱਲਿਆਂ ਨਹੀਂ ਛੱਡਦਾ, ਜਿਵੇਂ ਨਿੱਕੇ ਜਿਹੇ ਬੱਚੇ ਨੂੰ ਮਾਂ ਇਕੱਲਿਆਂ ਨਹੀਂ ਛੱਡਦੀ, ਇਵੇਂ ਜਿਹੜਾ ਉਸ ਦਾ ਪਿਆਰਾ ਬਣ ਜਾਏ ਵਾਹਿਗੁਰੂ ਉਹਨੂੰ ਇਕੱਲਾ ਨਹੀਂ ਰਹਿਣ ਦਿੰਦਾ। ਜਿੱਥੇ ਵੀ ਉਹ ਜਾਏ ਉਹਦਾ ਪਿਆਰ ਤਾਂ ਨਾਲ ਜਾਏਗਾ, ਅਤੇ ਵੈਸੇ ਤਾਂ ਦੱਸਦਾ ਨਹੀਂ, ਪਰ ਕਦੇ ਕਦੇ ਮੌਜ ਵਿੱਚ ਆ ਕੇ ਕਹਿਣ ਜ਼ਰੂਰ ਲੱਗ ਪੈਂਦਾ ਏ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ ਉਹ ਨਾਲ ਹੀ ਜੀ, ਕਹਿੰਦੇ ਮੇਰੇ ਤੋਂ ਵੱਖ ਨਹੀਂ ਕਹਿ। ਸਾਹਿਬਾਂ ਦੇ ਬਚਨ ਨੇ ਉਹ ਗੁਰੂ ਦਾ ਪਿਆਰਾ ਸਦਾ ਅੰਮ੍ਰਿਤ ਗੁਣਾਂ ਨੂੰ ਪਛਾਣੇਗਾ, ਉਹਦੇ ਕੋਲ ਹੋਣਗੇ ਕੇਵਲ ਸੁੱਖ ਦੇਣ ਵਾਲੇ ਅੰਮ੍ਰਿਤ ਗੁਣ। ਅਤੇ ਗਰੀਬ ਨਿਵਾਜ ਪਿਤਾ ਦਾ ਬਚਨ ਏ, ਰਹਾਉ ਤੋ ਇਹੋ ਜਿਹੇ ਗੁਰੂ ਬਖਸ਼ਿਆਂ ਦੇ ਪ੍ਰਤੀ ਜਗਤ ਦਾ ਕੀ ਰਵੱਈਆ ਹੋਏਗਾ, ਜੈ ਜੈਕਾਰ ਜਗਤਰ ਮੈਂ ਲੋਚੈ ਸਭ ਜੀਆ, ਜਿਹਦੇ ਸੰਬੰਧ ਵਿੱਚ ਮੈਂ ਬਚਨ ਕਰ ਚੁੱਕਾ ਵਾਂ, ਸਾਰਾ ਜਗਤ ਉਹਦੀ ਜੈ ਜੈਕਾਰ ਕਰੇਗਾ, ਉਪਮਾ ਕਰੇਗਾ, ਸਾਰੇ ਜੀ ਉਸ ਦੇ ਦਰਸ਼ਨਾਂ ਨੂੰ ਲੋਚਦੇ ਨੇ ਭਈ ਉਹਦੇ ਦਰਸ਼ਨ ਕੌਣ ਹੈ, ਕਿਉਂਕਿ ਉਹਦੇ ਦਰਸ਼ਨਾਂ ਨਾਲ ਬਖਸ਼ੇ ਜਾਈਦਾ ਹੈ। ਸਾਹਿਬ ਆਖਦੇ ਨੇ ਸੋ ਪ੍ਰਸੰਨ ਭੈ ਸਤਿਗੁਰ ਪ੍ਰਭੂ ਕਛ ਵਿਘਨ ਨਾ ਥੀਆ, ਕਿਉਂਕਿ ਉਹਨਾਂ ਨੇ ਪੂਰੇ ਗੁਰੂ ਨੂੰ ਖੁਸ਼ ਕਰ ਲਿਆ ਏ। ਜਿਨ੍ਹਾਂ 'ਤੇ ਸਤਿਗੁਰ ਪ੍ਰਸੰਨ ਹੋ ਜਾਣ, ਉਹਨਾਂ ਦੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵਿਘਨ ਕੋਈ ਰੁਕਾਵਟ ਨਹੀਂ ਜੇ ਰਹਿ ਜਾਂਦੀ, ਵਿਘਨ ਨਾ ਕੋ ਲੱਗਦਾ, ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗਦਾ। ਗੁਰੂ ਕੇ ਪਿਆਰਿਓ, ਜਿਹੜੇ ਗੁਰਪੈ ਅਰਦਾਸ ਅਰਦਾਸਾਂ ਬੇਨਤੀਆਂ ਕਰਦੇ, ਜਿਨ੍ਹਾਂ 'ਤੇ ਸਤਿਗੁਰ ਖੁਸ਼ ਹੋ ਗਏ, ਬਚਨ ਹੀ ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ, ਦੂਜੀ ਵਾਰ ਫਿਰ ਕਿਹਾ ਨੇ, ਆਖਦੇ ਨੇ ਦੁਨੀਆਂ ਦੇ ਅਣਜਾਣ ਲੋਕੋ ਕਾਲੇ ਨਾ ਪੈਣਾ, ਅਤੇ ਕਹਿੰਦੇ ਇਹ ਨਾ ਖਿਆਲ ਕਰਨਾ ਵੀ ਗੁਰੂ ਕੋਲ ਆਉਣ ਦਾ ਲਾਭ ਕੋਈ ਨਹੀਂ ਆ। ਵੇਖੋ ਗੁਰੂ ਦੇ ਚਰਨਾਂ 'ਚ ਰਹਿ ਕੇ ਜਿਸ ਦਿਨ ਗੁਰੂ ਪੂਰਾ ਅੰਦਰ ਵੱਸ ਗਿਆ, ਉਸ ਦਿਨ ਵਾਹਿਗੁਰੂ ਤੁਹਾਡੇ ਅੰਗ ਸੰਗ ਤਾਂ ਹੋਏਗਾ ਹੀ, ਪਰ ਕਹਿਣ ਲੱਗੇ ਤੁਹਾਡਾ ਸਾਰਾ ਜਮਾਨਾ ਦਾਸ ਬਣਨੇ ਆਪਣੇ ਧਨ ਭਾਗ ਸਮਝੇਗਾ। ਆਖੇਗਾ ਰੱਬ ਦੇ ਪਿਆਰਿਆਂ ਦੇ ਦਾਸ ਬਣਾ ਲਓ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਜੀ ਉਹਨਾਂ ਦੇ ਦਾਸ ਬਣਨ ਦਾ ਕੀ ਫਾਇਦਾ ਹੁੰਦਾ ਏ, ਬੰਦਾ ਸਿੱਧਾ ਗੁਰੂ ਦਾ ਦਾਸ ਬਣੇ ਉਹਦੇ ਦਾਸਾਂ ਦਾ ਦਾਸ ਕਿਉਂ ਬਣਨਾ ਏ। ਕਹਿਣ ਲੱਗੇ ਨਹੀਂ ਬੋਲਿਓ, ਇਹਨਾਂ ਗੱਲਾਂ ਦੀ ਸੋਝੀ ਗੱਲਾਂ ਨਾਲ ਨਹੀਂ ਪੈਣੀ, ਜਦੋਂ ਕਿਧਰੇ ਸਰਾਹ 'ਤੇ ਤੁਰੋਗੇ ਫਿਰ ਪਤਾ ਲੱਗੇਗਾ। ਕਹਿਣ ਲੱਗੇ ਉਹਦੇ ਦਾਸਾਂ ਦੇ ਦਾਸ ਉਹਨਾਂ ਦੇ ਵੀ ਦਾਸ ਜੇਕਰ ਅਸੀਂ ਬਣ ਜਾਈਏ, ਤੇ ਵਾਹਿਗੁਰੂ ਆਪਣੀਆਂ ਮਿਹਰਾਂ ਦੇ ਕੇ ਇੱਕਦਮ ਨਿਵਾਜਦਾ ਕਹਿ। ਸਾਰਾ ਜਮਾਨਾ ਉਹਦੇ ਦਾਸਾਂ ਦਾ ਦਾਸ ਬਣਦਾ ਕਿਉਂ, ਉਹਦੇ ਦਾਸਾਂ ਦੇ ਦਾਸ ਬਣਨ ਦੇ ਨਾਲ ਦੁਨੀਆਂ ਦੀਆਂ ਬਾਦਸ਼ਾਹੀਆਂ ਪਿਆਰਿਓ ਇਹ ਉਹਨਾਂ ਦੇ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਨੇ। ਇੰਨੇ ਉੱਚੇ ਹੋ ਜਾਈਦਾ ਉਹਨਾਂ ਦੇ ਦਾਸ ਬਣ ਕੇ। ਤੁਸੀਂ ਨਾ ਕਦੇ ਧਿਆਨ ਨਾਲ ਜਦੋਂ ਸਹਿਜ ਪਾਠ ਜਾਂ ਖੰਡ ਪਾਠ ਕਰੋ ਜਾਂ ਕਿਧਰੇ ਕੀਰਤਨ ਸੁਣੋ, ਗੁਰਬਾਣੀ ਦੀਆਂ ਪੰਕਤੀਆਂ ਨੂੰ ਉਚੇਚੇ ਤੌਰ 'ਤੇ ਵੇਖਿਆ ਕਰੋ, ਸਤਿਗੁਰ ਕੀ ਕਹਿ ਰਹੇ ਨੇ। ਸਾਹਿਬਾਂ ਨੇ ਵਾਰ ਵਾਰ ਇਹ ਬਚਨ ਕਹਿਣਾ ਏ, ਦਾਸਾਂ ਦੇ ਦਾਸ ਬਣੀ, ਜਿਹੜੇ ਮੇਰੇ ਸਾਹਿਬਾਂ ਨੂੰ ਭਾ ਗਏ ਉਹਨਾਂ ਦੇ ਚਰਨਾਂ ਅੰਦਰ ਸਿਰ ਝੁਕਾ ਕੇ ਰੱਖੀ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਏ ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ, ਤਮਾਮ ਵਡਿਆਈਆਂ ਪੂਰੇ ਗੁਰੂ ਦੇ ਕੋਲ ਨੇ। ਪੂਰੇ ਗੁਰੂ ਦਾ ਬਚਨ ਜਦੋਂ ਜਦੋਂ ਸਿੱਖ ਮੰਨਦਾ ਏ, ਇਹਦੇ ਅੰਦਰ ਜਿਉਂ ਜਿਉਂ ਉਹ ਗਿਆਨ ਉਹ ਬਖਸ਼ਿਸ਼ ਦਾ ਕਣਕਾ ਵੱਧਦਾ ਏ, ਉਹਨਾਂ ਉਹਨਾਂ ਜਗਤ ਵੱਲੋਂ ਇਹਨੂੰ ਆਦਰ ਮਾਣ ਮਿਲਦਾ ਏ। ਤਾਂ ਤੇ ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਇਹ ਅੰਮ੍ਰਿਤ ਵੇਲੇ ਦੇ ਬਚਨ ਨੇ ਬਿਲਾਵਲ ਰਾਗ ਅੰਦਰ ਸਾਨੂੰ ਇਹ ਦਰਸਾਇਆ ਨੇ ਭਈ ਵੇਖੋ, ਸਤਿਗੁਰੂ ਜੀ ਦਾ ਲੱਟ ਨਹੀਂ ਛੱਡਣਾ, ਪੂਰੇ ਗੁਰੂ ਦੇ ਪੱਲਾ ਪਕੜਿਆਂ, ਕਿਉਂਕਿ ਸਾਰੀ ਦੁਨੀਆ ਇਸੇ ਵਕਤਾਂ ਨੂੰ ਪਈ ਹੈ ਨਾ। ਜਿੰਨੇ ਝਗੜੇ ਨੇ ਦੇਸ਼ਾਂ ਅੰਦਰ ਸੁਸਾਇਟੀਆਂ ਦੇ ਅੰਦਰ, ਇੱਕੋ ਹੀ ਖਰਕੂ ਚਾਹੁੰਦਾ ਏ ਮੇਰਾ ਬਹੁਤੇ ਲੋਕ ਆਦਰ ਕਰਨ। ਪਦਵੀ ਦੀ ਲੋੜ ਇਸੇ ਲਈ ਪੈਂਦੀ ਏ। ਲੋਕ ਕਹਿੰਦੇ ਨੇ ਨਾ ਪਦਵੀਆਂ ਨੂੰ ਸਲਾਮਾਂ ਕੁੰਦੀਆਂ ਨੇ, ਜਾਂ ਲੋਕ ਅਖਾਣ ਵਰਤਦੇ ਨੇ ਚੜ੍ਹਦੇ ਸੂਰਜ ਨੂੰ ਸਲਾਮਾਂ ਕੁੰਦੀਆਂ ਨੇ, ਪਰ ਇੱਕ ਚੇਤਾ ਰੱਖਣਾ, ਸੂਰਜ ਚੜ੍ਹਦੇ ਨੂੰ ਸਲਾਮ ਜ਼ਰੂਰ ਹੁੰਦੀ ਏ, ਪਰ ਸੂਰਜ ਨੇ ਚਾਰ ਕੁ ਪੈਰ ਕੇ ਸਾਹਮਣੇ ਰਹਿਣਾ, ਮੁੜ ਕੇ ਉਸ ਨੇ ਚਲੇ ਜਾਣਾ ਅੱਖਾਂ ਤੋਂ ਦੂਰ। ਪਿਆਰਿਓ ਇਹ ਜਿਹੜੀ ਪਦਵੀਆਂ ਸਾਨੂੰ ਮਿਲਦੀਆਂ ਨੇ ਲੜ ਪਿੜ ਕੇ, ਪੈਸਾ ਖਰਚ ਖਰਚ ਕੇ, ਕਈ ਤਰ੍ਹਾਂ ਦੇ ਪਾਪ ਉਪੱਧਰ ਕਰ ਕਰਕੇ, ਉਹ ਪਦਵੀ ਨੂੰ ਸਲਾਮਾਂ ਜ਼ਰੂਰ ਖੁੰਦੀਆਂ ਨੇ। ਜਿਵੇਂ ਸੂਰਜ ਨਹੀਂ ਸਦਾ ਰਹਿੰਦਾ, ਉਹਨੂੰ ਚਾਰ ਪਹਿਰਾਂ ਬਾਅਦ ਪਰਾਂ ਖੱਟਣਾ ਹੀ ਪੈਂਦਾ ਏ, ਪਦਵੀਆਂ ਸਦਾ ਨਹੀਂ ਰਹਿੰਦੀਆਂ, ਉਹਨਾਂ ਨੂੰ ਪਰਾਂ ਹੋਣਾ ਹੀ ਪੈਂਦਾ ਏ। ਅਤੇ ਫਿਰ ਉਸੇ ਤਰ੍ਹਾਂ ਦੁਖੀ ਮੈਂ ਉਹ ਵੀ ਲੋਕ ਦੇ ਤੱਕੇ ਨੇ ਜਿਹੜੇ ਕਦੇ ਰਾਜੇ ਹੁੰਦੇ ਨੇ, ਸਾਰਾ ਦੇਸ਼ ਹੁਕਮ ਮੰਨਦਾ ਏ, ਮੁੜ ਉਹ ਵੀ ਖਾਲਤ ਬਣੇ ਦੋ ਆਦਮੀਆਂ ਦੇ ਕੋਲ, ਉਹ ਇੱਜ਼ਤ ਨਾਲ ਆਪਣਾ ਨਾਂ ਸੁਣਨਾ ਚਾਹੁੰਦੇ ਅਤੇ ਉਹ ਵੀ ਨਹੀਂ ਕੁਲੈਂਦਾ, ਇਹ ਬਦਲਾਓ ਏ। ਪਰ ਸਤਿਗੁਰੂ ਕਹਿੰਦੇ, ਪਰ ਜੇ ਸਤਿਗੁਰੂ ਜੀ ਦੇ ਚਰਨਾਂ ਨਾਲ ਕੋਈ ਜੁੜੇ, ਇਹ ਫਿਰ ਸੂਰਜ ਸਦਾ ਚੜ੍ਹਿਆ ਹੀ ਰਹੇਗਾ, ਕਦੇ ਇਹਨੇ ਡੁੱਬਣਾ ਨਹੀਂ, ਅਤੇ ਤੁਹਾਡੀ ਇੱਜ਼ਤ ਅਤੇ ਪਤ ਕਦੇ ਉਹ ਖਤਮ ਹੋਣ ਹੀ ਨਹੀਂ। ਧਰੂ ਪ੍ਰਹਿਲਾਦ ਆਪ ਚਲੇ ਗਏ ਸਰੀਰ ਕਰਕੇ, ਇੱਜ਼ਤ ਆਦਰ ਅੱਜ ਵੀ ਉਹਨਾਂ ਦਾ ਹੋ ਰਿਹਾ ਹੈ। ਭਗਤ ਨਾਮ ਦੇ ਭਗਤ ਕਬੀਰ ਜੀ ਆਪ ਭਾਵੇਂ ਚਲੇ ਗਏ ਸਰੀਰ ਕਰਕੇ, ਆਦਰ ਸਤਿਕਾਰ ਅੱਜ ਵੀ ਹੋ ਰਿਹਾ। ਸਤਿਗੁਰ ਜੀ ਆਖਦੇ ਨੇ ਜਿਉਂਦਿਆਂ ਜੀਵੇ ਸਾਰਾ ਜ਼ਮਾਨਾ ਆਦਰ ਦੀ ਨਿਗਾਹ ਨਾਲ ਤੱਕੇਗਾ, ਸਰੀਰ ਛੱਡ ਜਾਓਗੇ ਤਾਂ ਵੀ ਦੁਨੀਆ ਤੁਹਾਡਾ ਆਦਰ ਕਰਨਾ ਨਹੀਂ ਛੱਡੇਗੀ। ਯੁੱਗ ਬੀਤ ਜਾਣਗੇ, ਸਾਹਿਬਾਂ ਨੇ ਆਪਣੇ ਘਰ ਬੜੇ ਖਜ਼ਾਨੇ ਸਾਡੇ ਲਈ ਰੱਖੇ ਨੇ, ਸਾਨੂੰ ਤਾਂ ਲੋੜ ਹੈ ਕੇਵਲ ਖਜ਼ਾਨੇ ਨੂੰ ਚੁੱਕ ਕੇ ਬਸ ਆਪਣੀ ਜ਼ੁਬਾਨ ਰਹੀ ਆਪਣੀ ਝੋਲੀ ਪਾਉਣਾ। ਅਸੀਂ ਇੰਨਾ ਵੀ ਕੰਮ ਨਾ ਕਰੀਏ ਅਤੇ ਫਿਰ ਪਿਆਰਿਓ ਇਹ ਅਸੀਂ ਗੁਨਾਹਗਾਰ ਹਾਂ। ਸਤਿਗੁਰੂ ਜੀ ਆਖਦੇ ਖਜ਼ਾਨੇ ਮੈਂ ਰੱਖੇ ਨੇ, ਚਾਬੀ ਤੁਹਾਨੂੰ ਦਿੰਦੇ ਹਾਂ, ਪਰ ਤੁਸੀਂ ਉਹ ਚਾਬੀ ਲਾ ਕੇ ਅੰਦਰੋਂ ਵਰਤੋ ਨਾ, ਕੰਗਾਲ ਦੇ ਕੰਗਾਲ ਬਣੇ ਰਹੋ, ਦੋ ਦੋ ਟੱਕਿਆਂ ਲਈ ਲੋਕਾਂ ਕੋਲੋਂ ਮੰਗਦੇ ਫਿਰੋ, ਸ਼ੋਭਾ ਨਹੀਂ ਦਿੰਦਾ। ਜੇ ਘਰ ਖੋਂਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਈ, ਅਤੇ ਚਾਬੀ ਕਹਿ ਅੰਮ੍ਰਿਤ ਧਾਰੀ ਖੋ ਕੇ ਨਾਮ ਜਪਾਂਗੇ, ਇਸ ਚਾਬੀ ਨਾਲ ਕਿ ਸਤਿਗੁਰੂ ਜੀ ਦੇ ਘਰੋਂ ਖਜ਼ਾਨੇ ਮਿਲਣਗੇ, ਅਤੇ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਮਾਂ ਵਾਕ ਅਨੁਸਾਰ ਜੀਵਨ ਸਫਲ ਹੋਏਗਾ। ਇੰਨੇ ਬਚਨ ਪ੍ਰਵਾਨ ਕਰਿਆ ਜੇ ਫੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।